ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਿਵਲੀਨ ਹੈ। ਕੱਲ੍ਹ ਦੇ ਸ਼ਬਦ ਸੁਰਤ ਦੇ ਵਿਸ਼ੇ ਨੂੰ ਅੱਗੇ ਤੋਰਦੇ ਹੋਏ ਸ਼ਬਦ ਦੇ ਆਰੰਭ ਅਤੇ ਹੋਰ ਅਨੇਕਾਂ ਪੱਖਾਂ ਨੂੰ ਉਜਾਗਰ ਕਰਦੇ ਹੋਏ ਅੱਜ ਦਾ ਗੁਰਬਾਣੀ ਵਿਚਾਰ ਸ਼ਬਦ ਭਾਗ ਪਹਿਲਾ। ਸਾਡੇ ਹਿਰਦੇ ਵਿੱਚ ਪਹਿਲਾਂ ਵਲਵਲਾ ਉਪਜਦਾ ਹੈ, ਬੁੱਧੀ ਇਸ ਦੀ ਛਾਣਬੀਣ ਕਰਕੇ ਇਸ ਨੂੰ ਖਿਆਲ ਦਾ ਰੂਪ ਦਿੰਦੀ ਹੈ। ਫਿਰ ਜਦੋਂ ਅਸੀਂ ਇਸ ਖਿਆਲ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਇਸ ਨੂੰ ਆਪਣੀ ਬੋਲੀ ਅਤੇ ਅੱਖਰਾਂ ਦੁਆਰਾ ਰਸਨਾ ਨਾਲ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਵਲਵਲੇ ਜਾਂ ਖਿਆਲ ਹੀ ਅਸਲੀ ਵਸਤੂ ਹਨ। ਸਾਡੀ ਬੋਲੀ ਅਥਵਾ ਸ਼ਬਦ ਅਤੇ ਅੱਖਰ ਇਹਨਾਂ ਖਿਆਲਾਂ ਦੇ ਪ੍ਰਗਟਾਉਣ ਦੇ ਸਾਧਨ ਰੂਪ ਹਨ। ਇਹ ਸਾਰੀ ਕਿਰਿਆ ਸਰਗੁਣ ਦੁਨੀਆ ਦਾ ਕਰਤੱਵ ਹੈ ਅਥਵਾ ਤ੍ਰੈ ਗੁਣਾਂ ਦੀ ਖੇਲ ਹੈ। ਇਸ ਤੋਂ ਉੱਪਰ ਆਤਮਿਕ ਦੁਨੀਆ ਦੀ ਖੇਲ ਹੋਰਵੇਂ ਹੈ। ਪਰਮਾਤਮਾ ਦਾ ਸਰੂਪ ਆਤਮ ਪ੍ਰਕਾਸ਼ ਹੈ ਜੋ ਸ਼ਬਦ ਜਾਂ ਨਾਮ ਦੁਆਰਾ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੁੰਦਾ ਹੈ। ਮਾਇਆ ਦੇ ਘੋਰ ਅੰਧਕਾਰ ਵਿੱਚ ਜਦ ਕਦੇ ਸਾਡੇ ਉਨਮਨ ਉੱਤੇ, ਉੱਚੇ ਮਨ ਉੱਤੇ ਇਸ ਆਤਮਿਕ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ, ਹਾਂਜੀ ਪਰਮਾਤਮਾ ਦਾ ਸਰੂਪ ਆਤਮ ਪ੍ਰਕਾਸ਼ ਹੈ, ਜਦ ਕਦੇ ਸਾਡੇ ਉਨਮਨ ਉੱਤੇ ਇਸ ਆਤਮਿਕ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ ਤਾਂ ਇਸ ਨੂੰ ਅਨੁਭਵ ਕਿਹਾ ਜਾਂਦਾ ਹੈ। ਗੁਰਬਾਣੀ ਅਨੁਸਾਰ ਆਤਮਿਕ ਪ੍ਰਕਾਸ਼ ਦੇ ਝਲਕਾਰਿਆਂ ਨੂੰ ਅਨੁਭਵ ਕਰਨਾ ਹੀ ਸ਼ਬਦ ਦਾ ਬੁੱਝਣਾ, ਸੀਜਣਾ, ਚੀਨਣਾ, ਪਹਿਚਾਨਣਾ, ਵਿਚਾਰਨਾ, ਕਮਾਉਣਾ ਆਖਿਆ ਗਿਆ ਹੈ, ਨਾ ਕਿ ਬੁੱਧੀ ਨਾਲ ਸਮਝਣਾ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤੋ ਅਨੁਭਵ ਪਾਇਆ। ਉਨ ਮਨ ਮਨੁਆ ਸੁਨ ਸਮਾਨਾ, ਦੁਬਿਧਾ ਦੁਰਮਤ ਭਾਗੀ, ਕਹੋ ਕਬੀਰ ਅਨੁਭਵ ਇੱਕ ਦੇਖਿਆ, ਰਾਮ ਨਾਮ ਲਿਵ ਲਾਗੀ। ਜੀਵਤ ਪਾਵੋ ਮੋਖ ਦੁਆਰ, ਅਨੁਭਵ ਸ਼ਬਦ ਤਤ ਨਿਜ ਸਾਰ, ਪੜੀਏ ਗੁਨੀਏ ਨਾਮ ਸਭ ਸੁਣੀਏ, ਅਨੁਭਵ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਅਨੁਭਵ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਥੂੰ ਜਾਇਆ ਥਾ। ਗੁਰਬਾਣੀ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਉਚਰੀ ਗਈ ਹੈ, ਇਸ ਲਈ ਸਾਡੀ ਸੀਮਤ ਬੁੱਧੀ ਦੀ ਛਾਣਬੀਣ, ਸਮਝ ਅਤੇ ਪਕੜ ਤੋਂ ਪਰੇ ਹੈ। ਇਸੇ ਕਾਰਨ ਅਸੀਂ ਗੁਰਬਾਣੀ ਦੇ ਡੂੰਘੇ ਗੁੱਝੇ ਅਧਿਆਤਮਿਕ ਅਰਥਾਂ, ਭੇਦਾਂ ਅਤੇ ਭਾਵਾਂ ਤੋਂ ਅਣਜਾਣ ਹਾਂ ਅਤੇ ਗੁਰਬਾਣੀ ਦੀਆਂ ਡੂੰਘਿਆਈਆਂ ਦੇ ਗੁੱਝੇ ਭਾਵਾਂ ਅਤੇ ਭੇਦਾਂ ਦਾ ਰਸ ਮਾਣਨ ਤੋਂ ਵੀ ਅਸਮਰੱਥ ਹਾਂ। ਅਸੀਂ ਆਪੋ ਆਪਣੀ ਬੁੱਧੀ ਦੁਆਰਾ ਗੁਰਬਾਣੀ ਦੇ ਅੱਖਰੀ ਅਤੇ ਭਾਵ ਅਰਥ ਵਿਚਾਰ ਕੇ ਹੀ ਸੰਤੁਸ਼ਟ ਹੋਏ ਰਹਿੰਦੇ ਹਾਂ। ਗੁਰਬਾਣੀ ਵਿੱਚ ਸ਼ਬਦ ਅਤੇ ਨਾਮ ਅੱਖਰਾਂ ਦਾ ਜ਼ਿਕਰ ਬੇਅੰਤ ਵਾਰੀ ਆਇਆ ਹੈ ਅਤੇ ਹੋਰਨਾਂ ਅੱਖਰਾਂ ਦੀ ਤਰ੍ਹਾਂ ਸ਼ਬਦ ਅੱਖਰ ਦਾ ਵੀ ਅਸੀਂ ਅਲਪ ਬੁੱਧੀ ਨਾਲ ਹੀ ਅਰਥ ਕਰਦੇ ਅਤੇ ਸੁਣਦੇ ਹਾਂ, ਜਿਸ ਕਾਰਨ ਜਗਿਆਸੂਆਂ ਵਿੱਚ ਸ਼ਬਦ ਬਾਬਤ ਬਹੁਤ ਸਾਰੇ ਭਰਮ ਭੁਲੇਖੇ ਪਏ ਹੋਏ ਹਨ। ਗੁਰਬਾਣੀ ਵਿੱਚ ਇਸ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ, ਬਿਖਿਆ ਮਾਹੇ ਸਮਾਨ। ਸ਼ਬਦ ਸੂਜੈ ਤਾਂ ਮਨ ਸਿਉਂ ਲੂਜੈ, ਮਨਸਾ ਮਾਰ ਸਮਾਵਣਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੈ ਤਾਂ ਤ੍ਰਿਭਵਨ ਸੂਝੈ। ਤ੍ਰੈ ਗੁਣ ਪੜੈ ਹਰ ਤਤ ਨਾ ਜਾਣੈ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬੋ ਰੋਲ ਕਚੋਲਾ। ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਣੈ। ਏਕ ਸ਼ਬਦ ਤੂੰ ਚੀਨੈ ਨਾਹੀ, ਫਿਰ ਫਿਰ ਜੂਨੀ ਆਵੇਗਾ। ਸ਼ਬਦ ਨਾ ਜਾਣੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ। ਮੂਰਖ ਸ਼ਬਦ ਨਾ ਚੀਨਈ ਸੂਝ ਬੂਝ ਨਹਿ ਕਾਏ। ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ। ਪਲ ਪੰਕਜ ਮੈਂ ਨਾਮ ਛਡਾਏ ਜੇ ਗੁਰ ਕਾ ਸ਼ਬਦ ਸਿੰਜਾਪੈ। ਗੁਰਬਾਣੀ ਦੀ ਅਨੁਭਵੀ ਰੋਸ਼ਨੀ ਵਿੱਚ ਸ਼ਬਦ ਅੱਖਰ ਦੀ ਵਿਚਾਰ ਕਰਨ ਦਾ ਇਸ ਲੇਖ ਵਿੱਚ ਉੱਦਮ ਕੀਤਾ ਜਾਂਦਾ ਹੈ। ਗੁਰਬਾਣੀ ਵਿੱਚ ਸ਼ਬਦ ਅੱਖਰ ਦੇ ਨਾਲ ਕਈ ਵਿਸ਼ੇਸ਼ਣ ਲਾਏ ਗਏ ਹਨ, ਜਿਹਾ ਕਿ ਗੁਰ ਸ਼ਬਦ, ਸੱਚ ਸ਼ਬਦ, ਅਨਹਦ ਸ਼ਬਦ, ਏਕ ਸ਼ਬਦ, ਤੱਤ ਸ਼ਬਦ, ਪੂਰਾ ਸ਼ਬਦ, ਖੇਵਟ ਸ਼ਬਦ, ਨਿਰਭਉ ਸ਼ਬਦ, ਸਾਹਿਬ ਸ਼ਬਦ, ਅਲੱਖ ਸ਼ਬਦ, ਕਰਾਰਾ ਸ਼ਬਦ, ਲੰਗਰ ਸ਼ਬਦ, ਰਤਨ ਸ਼ਬਦ, ਪਤਾਰ ਸ਼ਬਦ, ਸ਼ੀਤਲ ਸ਼ਬਦ, ਅਪਾਰ ਸ਼ਬਦ, ਦਾਤਾ ਸ਼ਬਦ, ਬੋਹਿਤ ਸ਼ਬਦ, ਨਿਸਾਨ ਸ਼ਬਦ, ਅੰਕਸ ਸ਼ਬਦ, ਅਭਿਨਾਸੀ ਸ਼ਬਦ, ਮੀਠਾ ਸ਼ਬਦ, ਮਹਾਰਸ ਸ਼ਬਦ, ਔਖਦ ਸ਼ਬਦ ਆਦਿ। ਸ਼ਬਦ ਅੱਖਰ ਅਤੇ ਉਹਨਾਂ ਦੇ ਵਿਸ਼ੇਸ਼ਣਾਂ ਦੇ ਅਨੁਭਵੀ ਭਾਵ ਅਰਥਾਂ ਨੂੰ ਸੁਣਨ, ਵਿਚਾਰਨ, ਪਛਾਣਨ, ਬੁੱਝਣ, ਸੀਜਣ, ਕਮਾਉਣ ਅਤੇ ਮਾਣਨ ਲਈ ਅਨੁਭਵੀ ਸੋਝੀ ਦੀ ਲੋੜ ਹੈ। ਪਰ ਆਮ ਤੌਰ 'ਤੇ ਅਸੀਂ ਉਸ ਤੱਤ ਸ਼ਬਦ ਦੇ ਅੱਖਰੀ ਸਰੂਪ ਨੂੰ ਹੀ ਆਪਣੀ ਅਲਪਗ ਬੁੱਧੀ ਨਾਲ ਸੁਣਨਾ, ਸਮਝਣਾ, ਅਰਥਾਉਣਾ, ਵਿਚਾਰਨਾ ਹੀ ਸਮਝੀ ਬੈਠੇ ਹਾਂ। ਪਰ ਅਸਲ ਵਿੱਚ ਤੱਤ ਸ਼ਬਦ ਦਾ ਕੋਈ ਗੁੱਝਾ ਭੇਦ ਹੈ ਜਿਸ ਨੂੰ ਕੇਵਲ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਚੀਨਿਆ, ਸੀਜਿਆ, ਪਹਿਚਾਣਿਆ, ਵਿਚਾਰਿਆ, ਕਮਾਇਆ, ਪੁੰਚਿਆ, ਧਿਆਇਆ, ਮਾਣਿਆ ਜਾ ਸਕਦਾ ਹੈ। ਹਾਂਜੀ, ਤੱਤ ਸ਼ਬਦ ਦਾ ਕੋਈ ਗੁੱਝਾ ਭੇਦ ਹੈ ਜਿਸ ਨੂੰ ਕੇਵਲ ਅਨੁਭਵ ਦੁਆਰਾ ਹੀ ਚੀਨਿਆ, ਸੀਜਿਆ, ਪਹਿਚਾਣਿਆ, ਵਿਚਾਰਿਆ, ਕਮਾਇਆ, ਪੁੰਚਿਆ, ਧਿਆਇਆ, ਫਿਰ ਮਾਣਿਆ ਜਾ ਸਕਦਾ ਹੈ। ਜਦ ਤੱਕ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਨਹੀਂ ਹੁੰਦਾ, ਤਦ ਤੱਕ ਅਸੀਂ ਸਰਗੁਣ ਦੁਨੀਆਂ ਵਿੱਚ ਵਿਚਰਦੇ ਹੋਏ ਗੁਰ ਸ਼ਬਦ ਦੇ ਅੱਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ। ਗੁਰਬਾਣੀ ਦਾ ਪਾਠ, ਕੀਰਤਨ, ਵਿਚਾਰ ਅਤੇ ਅਰਥ ਸਮਝਣ ਅਤੇ ਸਮਝਾਉਣ ਦੀ ਕੇਵਲ ਲੋੜ ਹੀ ਨਹੀਂ, ਸਗੋਂ ਇਹ ਅਧਿਆਤਮਿਕ ਪੰਧ ਲਈ ਲਾਜ਼ਮੀ ਹੈ। ਸਤਸੰਗ ਅਤੇ ਸਿਮਰਨ ਹੀ ਅਨੁਭਵੀ ਦੇਸ਼ ਜਾਂ ਆਤਮਿਕ ਮੰਡਲ ਵੱਲ ਲੈ ਜਾਣ ਦਾ ਸਾਧਨ ਹੈ। ਹਾਂਜੀ, ਸਤਸੰਗ ਅਤੇ ਸਿਮਰਨ ਹੀ ਅਨੁਭਵੀ ਦੇਸ਼ ਜਾਂ ਆਤਮਿਕ ਮੰਡਲ ਵੱਲ ਲੈ ਜਾਣ ਦਾ ਸਾਧਨ ਹੈ। ਸਾਡੇ ਲਈ ਇਹਨਾਂ ਦੋਹਾਂ ਮਾਨਸਿਕ ਅਤੇ ਆਤਮਿਕ ਮੰਡਲਾਂ ਦੀ ਕਿਰਿਆ ਦਾ ਸਹੀ ਗਿਆਨ ਹੋਣਾ ਜ਼ਰੂਰੀ ਹੈ। ਇਸ ਗਿਆਨ ਅਨੁਸਾਰ ਹੀ ਅਸੀਂ ਆਪਣਾ ਆਤਮਿਕ ਜੀਵਨ ਢਾਲਣਾ ਹੈ। ਹਾਂਜੀ, ਪਹਿਲਾਂ ਸਾਨੂੰ ਮਾਨਸਿਕ ਅਤੇ ਆਤਮਿਕ ਮੰਡਲਾਂ ਦੀ ਕਿਰਿਆ ਦਾ ਗਿਆਨ ਹੋਣਾ ਚਾਹੀਦਾ ਹੈ, ਫਿਰ ਇਸ ਗਿਆਨ ਅਨੁਸਾਰ ਹੀ ਅਸੀਂ ਆਪਣਾ ਆਤਮਿਕ ਜੀਵਨ ਢਾਲਣਾ ਹੈ। ਸਿੱਖ ਜਗਤ ਵਿੱਚ ਬਹੁਤ ਸਾਰੇ ਲੋਕ ਮਾਨਸਿਕ ਅਤੇ ਸਰੀਰਕ ਕਾਰਨਾਂ ਨੂੰ ਹੀ ਧਾਰਮਿਕ ਮੰਜ਼ਿਲ ਸਮਝ ਕੇ ਸੰਤੁਸ਼ਟ ਹਨ। ਅਸਲ ਵਿੱਚ ਸਰੀਰਕ ਅਤੇ ਮਾਨਸਿਕ ਕਾਰਨਾਂ ਯਤਨ ਹਨ, ਨਤੀਜਾ ਨਹੀਂ, ਸਾਧਨ ਹਨ, ਪੂਰਨਤਾ ਨਹੀਂ, ਪੌੜੀਆਂ ਹਨ, ਸ਼ਿਖਰ ਨਹੀਂ, ਕਲਾਸਾਂ ਹਨ, ਡਿਗਰੀ ਨਹੀਂ। ਹਾਂਜੀ, ਇਹ ਸਰੀਰਕ ਅਤੇ ਮਾਨਸਿਕ ਕਾਰਨਾਂ, ਇਹ ਕਲਾਸਾਂ ਹਨ, ਡਿਗਰੀ ਨਹੀਂ। ਗਿਆਨ ਹੈ ਪਰ ਪ੍ਰਾਪਤੀ ਨਹੀਂ, ਯਾਤਰਾ ਹੈ ਮੰਜ਼ਿਲ ਨਹੀਂ, ਫੁੱਲ ਹੈ ਮਹਿਕ ਨਹੀਂ, ਫਲ ਹੈ ਰਸ ਨਹੀਂ। ਸਾਡੀ ਮੰਜ਼ਿਲ ਅਨੁਭਵੀ ਪ੍ਰਕਾਸ਼ ਦੁਆਰਾ ਧੁਰ ਇਲਾਹੀ ਮੰਡਲ ਵਿੱਚ ਪਹੁੰਚ ਕੇ ਹਰੀ ਵਿੱਚ ਸਮਾਉਣਾ ਹੈ। ਗੁਰਬਾਣੀ ਵਿੱਚ ਸ਼ਬਦ ਦੇ ਅਨੇਕਾਂ ਪੱਖ ਦਰਸਾਏ ਗਏ ਹਨ, ਜਿਹਾ ਕਿ ਸ਼ਬਦ ਗੁਰੂ ਹੈ, ਪ੍ਰਕਾਸ਼ ਹੈ। ਹਾਂਜੀ, ਸ਼ਬਦ ਰਵ ਰਿਹਾ ਭਰਪੂਰ ਹੈ, ਨਿਰਮਲ ਹੈ, ਨਾਮ ਹੈ, ਅੰਮ੍ਰਿਤ ਹੈ, ਆਤਮ ਰਸ ਹੈ, ਆਤਮ ਰੰਗ ਹੈ, ਤੁਰਕੀ ਬਾਣੀ ਹੈ। ਹਾਂਜੀ, ਸ਼ਬਦ ਜੋਤ ਹੈ, ਤੱਤ ਹੈ, ਪੂਰਾ ਹੈ, ਨਿਰਭਉ ਹੈ, ਅਭਿਨਾਸੀ ਹੈ, ਇਹ ਨਿਰਮਲ ਨਾਦ ਹੈ, ਦਾਤਾ ਹੈ, सच्ची गुरमत है, प्रेम पदार्थ है, शब्द करारा है, हीरा रतन है, लंगर है, निशान है, आत्मा है, खेवट है, बोहित है, बख्शिश है, सदा निबदा है, अंतर ध्यान है, अखुट है, भगती भंडार है। हाँ जी, ये शब्द चरण कमल है। सृष्टि रचन तो पहला निरंकार जुगा जुगांतरा तो केवल अपने आप बिस्मादी सुन समाध स्वरूप विच लीन रहा। दृष्ट अते अदृष्ट संसार कुछ भी नहीं सी। निरंकार दे इस अश्चर्ज अते अद्भुत स्वरूप नू गुरबाणी विच यों बयानिया गया है। आद को बिस्माद विचार कथियले सुन निरंतर वास लिया। अरबद नरबद तुंदु कारा तरण ना गगना हुकम अपारा ना दिन रैन ना चांद ना सूरज सुन समाद लगाएंदा। केतड़िया दिन गुप्त कहाया केतड़िया दिन सुन समाया केतड़िया दिन तुंदु कारा आपे करता परगटड़ा। मन चित बुद्धि अखर रूप रंग रेख पेख अते आहत नाद तो परे तत् रूप शब्द पहला सिरजनहार निरंकार दी सुन समाध दी अवस्था विच वसदा सी। हाँ जी, मन चित बुद्धि अखर रंग रूप रेख पेख अते आहत नाद तो परे तत् रूप शब्द पहला सिरजनहार निरंकार दी सुन समाध दी अवस्था विच वसदा सी। रूप ना रेख्या जात ना होती तो अकुलीन रहतो शब्द सो सार। सिद्ध गोष्ठ विच गुरु नानक साहिब दे शब्द गुरु मत प्रथाए सिद्धा ने अनेका प्रश्न किते जिसका केवल संखेप वर्णन इथे किता जांदा है। पहला प्रश्न, इस मत दा मुड की है? फिर इस ए मत कदों चलिया? फिर तुहाडा गुरु कौन है अते चेले किस तरह बनीदा है? ए सिद्धा ने गुरु साहिब नू प्रश्न किते। कवन मूल कवन मत वेला तेरा कवन गुरु जिसका तू चेला। इना प्रश्ना दा उत्तर गुरु नानक साहिब ने इयों दिता। पहला प्रश्न, इस मत दा मुड की है? इस मत दा नाम सतगुर मत है। भाव इस मत दा मुड जा संचालक अकाल पुरख आप ही है। दूजा प्रश्न, ए मत कदों चलिया? जदों तो पवन बनी है जा जदों तो सृष्टि बनी है उदों दा ए मत चलिया आ रहा है। इसलिए गुरु नानक साहिब दा शब्द गुरु मत केवल 500 साल पुराना नहीं, ਇਹ ਤਾਂ ਸ਼ਬਦ ਬਾਣੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਅਤੇ ਹੋਰ ਅਨੇਕਾਂ ਅਵਤਾਰਾਂ ਸੰਤਾਂ ਭਗਤਾਂ ਮਹਾਂਪੁਰਖਾਂ ਨੂੰ ਹਰੇਕ ਯੁੱਗ ਵਿੱਚ ਅਨੁਭਵ ਹੁੰਦਾ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ 10 ਜਾਮਿਆਂ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਸ ਅਲੋਪ ਹੋ ਰਹੇ ਸ਼ਬਦ ਗੁਰੂ ਮਤ ਨੂੰ ਮੁੜ ਸੁਰਜੀਤ ਕਰਕੇ ਪ੍ਰਚਲਿਤ ਕੀਤਾ ਅਤੇ ਇਸ ਦੀ ਅਤਿਅੰਤ ਵਡਿਆਈ ਕੀਤੀ ਅਤੇ ਅਹਿਮੀਅਤ ਦਿੱਤੀ। साचे ते पवना पया पवने ते जल होए जल ते त्रिपवन साजिया काट काट जोत समोए। पौन पानी बसंतरो चौथी धरती संग मिलाई पंचम विच आकाश कर करता छठम अदिष्ट समाई। अगला प्रश्न, तुहाडा गुरु कौन है? उत्तर, साडा गुरु शब्द है। चौथा प्रश्न, चेले किस तरह बनीदा है? शब्द गुरु विच सुरत जोड़ना जा शब्द दे अनहद नाद विच सुर होना ही चेला बनना है। हाँ जी, शब्द गुरु विच सुरत जोड़ना जा शब्द दे अनहद नाद विच सुर होना ही चेला बनना है। पवन आरंभ सतगुर मत वेला शब्द गुरु सुरत तुन चेला। ਉੱਪਰ ਦੱਸੇ ਹੋਏ ਸ਼ਬਦ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ। ਸ਼ਬਦ ਵਿੱਚ ਹੀ ਸਮਾ ਜਾਂਦੀ ਹੈ ਅਤੇ ਫਿਰ ਦੁਬਾਰਾ ਵੀ ਸ਼ਬਦ ਤੋਂ ਉਤਪੰਨ ਹੁੰਦੀ ਹੈ। उत्पत परलो शब्दे होवै, शब्दे ही फिर ओपत होवै। सिद्धां दा अगला प्रश्न सी कि इस शब्द दा वासा किथे है। तां गुरु नानक साहिब ने उत्तर दिता कि शब्द साडे तुर अंतर आत्मा विच वसदा है अते बाहर सृष्टि विच भी सारे ओत पोत परविरत है। जेता कीता तेता नाओ विण नावै नाही को थाओ। जो ब्रह्मंडे सोई पिंडे जो खोजै सो पावै। सो शब्द निरंतर निज कर आछै त्रिभवन जोत सो शब्द रहै। सो शब्द को निरंतर वास अलखं जय देखा तै सोई। उपरले गुरबाणी दे परमाणा तो ये सुते सिद्ध स्पष्ट हो जांदा है कि परमात्मा शब्द नाम अथवा जोत दे स्वरूप द्वारा साडे अंदर अते सारी सृष्टि विच रव रिया भरपूर है। हां जी, की स्पष्ट होया कि शब्द नाम अथवा जोत दे स्वरूप द्वारा परमात्मा साडे अंदर अते सारी सृष्टि विच रव रिया भरपूर है। साइंसदाना ने मादे नूं बरीक तो बरीक तोड़ के ए सिद्ध कीता कि ए ठोस मादा डेड मैटर अदृष्ट अते सूखम प्रोटोन्स न्यूट्रॉन्स इलेक्ट्रॉन्स आदि बरीक सूखम अणुआ माइन्यूट न्यूक्लियर पार्टिकल्स दा बनिया होया है। इना विचों प्रोटोन्स अते न्यूट्रॉन्स परमाणु दे केंद्र एटम दे न्यूक्लियस विच स्थिर पए रहिंदे हन। प्रोटोन्स अते न्यूट्रॉन्स परमाणु दे केंद्र विच स्थिर पए रहिंदे हन, पर इलेक्ट्रॉन्स प्रकाश दी रफ्तार नाल सदा ही केंद्र दे आले दुआले चक्कर लाउंदे रहिंदे हन, वाइब्रेट और ऑसिलेट करदे रहिंदे हन। इना इलेक्ट्रॉन्स दी हरकत द्वारा ही दुनिया दे सारे पदार्थ अते बिजली होंद विच आउंदी है। भाव इलेक्ट्रॉन्स दी सूखम अते अदृष्ट हरकत वाइब्रेशन ही मादे अते बिजली दी स्थूल ते दृष्टमान शक्ति दा मूल है। ठीक इसे तरह धरती दी हर वस्तु अदृष्ट कशिश जां तर्त खिच ग्रेविटेशनल पुल दे अधीन है। हर वस्तु दे परमाणु इस खिच दे नियमां दी पालना करदे हन। हां जी, धरती दी हर वस्तु ग्रेविटेशनल पुल दे अधीन है। हर वस्तु दे परमाणु इस खिच दे नियमां दी पालना करदे हन। अजे ही खिच सब परमाणुआं विच केवल धरती ते ही नहीं बल्कि सारे विश्व विच व्यापक अते परविरत है। पदार्थक खिच चुंबकी खिच मैग्नेटिक पुल दी तरह एक अन्य नियम अनुसार काम करती है। एहो जे कुदरती निजम अचेत होण करके निरंकारी निजमां तो निखेड़े जा सकते हन। उपरलियां दोनों उदाहरणां तो सिद्ध हुंदा है के ठोस मादे विच भी शक्ति कम कर रही है, पर ए शक्ति अते इस दे निजम चेतन नहीं, क्योंकि ए बुद्धि इंटेलिजेंस अते वलवले इमोशन तो वांझे हन। हां जी, डेड मैटर विच भी शक्ति कम कर रही है, पर ए शक्ति अते इस दे निजम चेतन नहीं, क्योंकि ए इंटेलिजेंस अते इमोशन तो वांझे हन। इना बाहरले दिसदे संसारक तत्तां एलीमेंट्स अते इना दे अचेत निजमा दा चालक इना दा कंट्रोलर एक होर सत चित आनंद स्वरूप परम तत् है। ए जीवंदी जागदी आत्मिक जीवन रों डिवाइन लाइफ करंट अनहद तुनी दे रूप विच सारी सृष्टि विच व्यापक है। इलाही हुकम दे अधीन एही आत्मिक जीवन रों सारी सृष्टि दे कुदरती नेमा विच परविरत अते रव रही भरपूर है। गुरबाणी अनुसार इसे परम तत् जीवन रों अनहद तुनी रुण चुणकार अकल कला बाणी नाम हुकम दे गुजे सूखम परम तत्तां दे प्रवेश अते परविरती नूं ही शब्द किया गया है। द वर्डलेस वर्ड इज द डिवाइन करंट permeating, running through, vibrating, projecting, guiding, governing, animating every particle of the cosmos. ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਸਾਇੰਸਦਾਨਾਂ ਨੇ ਤਾਂ ਦਿਸਦੇ ਮਾਦੇ ਨੂੰ ਤੋੜ ਤੋੜ ਕੇ ਇਸ ਦੀ ਸੂਖਮ ਤੱਤ ਰੂਪ ਨਿਰਚੇਤਨ ਸ਼ਕਤੀ ਨੂੰ ਲੱਭਿਆ ਹੈ। ਹਾਂਜੀ, ਨਿਰਚੇਤਨ ਸ਼ਕਤੀ ਨੂੰ ਲੱਭਿਆ ਹੈ। ਪਰ ਭਗਤਾਂ ਨੇ ਸਿਮਰਨ ਦੁਆਰਾ ਪ੍ਰੇਮਾ ਭਗਤੀ ਨਾਲ ਅੰਤਰਮੁਖੀ ਹੋ ਕੇ ਅਦ੍ਰਿਸ਼ਟ ਖਿੰਡੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਣੇ ਅੰਦਰ ਹੀ ਜਾਗਤ ਜੋਤ ਅਤੇ ਪਰਮ ਤੱਤ ਰੂਪੀ ਸ਼ਬਦ ਜਾਂ ਅਨਹਦ ਧੁਨੀ ਨੂੰ ਅਨੁਭਵ ਕੀਤਾ ਹੈ। ਜਦ ਇਹ ਮਨ ਅਨਹਦ ਧੁਨੀ ਸੁਣਦਾ ਹੈ ਤਾਂ ਵਿਸਮਾਦੀ ਅਸਚਰਜ ਰਸ ਮਾਣਦਾ ਹੈ ਅਤੇ ਫਿਰ ਵਾਹੋ ਵਾਹੋ ਦੇ ਆਤਮਿਕ ਹੁਲਾਰੇ ਵਿੱਚ ਆ ਕੇ ਇਸ ਦਾ ਕਿਸੇ ਬੋਲੀ ਦੁਆਰਾ ਪ੍ਰਗਟਾਵਾ ਹੁੰਦਾ ਹੈ ਤਾਂ ਉਸਨੂੰ ਬਾਣੀ ਕਿਹਾ ਜਾਂਦਾ ਹੈ। ਜਦ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਇਲਾਹੀ ਅਨਹਦ ਧੁਨੀ ਦਾ ਪ੍ਰਗਟਾਵਾ ਹੋਇਆ ਤਾਂ ਉਸਨੂੰ ਗੁਰਬਾਣੀ ਕਿਹਾ ਗਿਆ ਹੈ। ਇਸ ਤਰ੍ਹਾਂ ਚਾਰੇ ਯੁਗਾਂ ਦੇ ਸੰਤ ਜਾਂ ਭਗਤ ਆਪਣੇ ਹਿਰਦੇ ਦੀਆਂ ਡੂੰਘਿਆਈਆਂ ਵਿੱਚੋਂ ਜਦ ਕੋਈ ਬਚਨ ਉਚਾਰਦੇ ਹਨ ਤਾਂ ਉਸਨੂੰ ਸੰਤ ਬਾਣੀ ਜਾਂ ਭਗਤ ਬਾਣੀ ਕਹਿੰਦੇ ਹਨ। ਇਹ ਅਨਹਦ ਧੁਨੀ ਜਾਂ ਨਾਦ ਸਾਡੇ ਅੰਦਰ ਗੁੱਝੇ ਤੌਰ ਤੇ ਆਤਮਿਕ ਡੂੰਘਿਆਈਆਂ ਵਿੱਚ ਇੱਕ ਰਸ ਸਦਾ ਗੂੰਜਦੀ ਰਹਿੰਦੀ ਹੈ ਜਿਸ ਨੂੰ ਸ਼ਬਦ ਕਿਹਾ ਗਿਆ ਹੈ। ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ। ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ, ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮੀਠਾ ਮਨੈ ਪਿਆਰਾ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰ ਲੈਣੀ ਚਾਹੀਦੀ ਹੈ ਕਿ ਇਸ ਸ਼ਬਦ ਦਾ ਆਦ ਤੱਤ ਸਰੂਪ ਅਨੁਭਵ ਇਸਦੇ ਸੋਮੇ ਨਿਰੰਕਾਰ ਵਾਂਗੂ ਰੂਪ ਰੰਗ ਰੇਖ ਚੱਕਰ ਚਿਹਨ ਮਨ ਚਿੱਤ ਬੁੱਧੀ ਸੁਗੰਧ ਅੱਖਰ ਸਮੇਂ ਆਵਾਜ਼ ਦੇਸ਼ ਤੋਂ ਪਰੇ ਹੈ। ਹਾਂਜੀ, ਸ਼ਬਦ ਦਾ ਆਦ ਤੱਤ ਉਸਦਾ ਸਰੂਪ ਉਸਦਾ ਅਨੁਭਵ ਆਪਣੇ ਸੋਮੇ ਨਿਰੰਕਾਰ ਵਾਂਗੂ ਰੂਪ ਰੰਗ ਰੇਖ ਚੱਕਰ ਚਿਹਨ ਮਨ ਚਿੱਤ ਬੁੱਧੀ ਸੁਗੰਧ ਅੱਖਰ ਸਮੇਂ ਆਵਾਜ਼ ਅਤੇ ਦੇਸ਼ ਤੋਂ ਪਰੇ ਹੈ। ਗੁਰਬਾਣੀ ਵਿੱਚ ਸ਼ਬਦ ਦੀ ਅਨਹਦ ਸੂਖਮ ਅਨੁਭਵੀ ਹੋਂਦ ਨੂੰ ਇਉਂ ਦਰਸਾਇਆ ਗਿਆ ਹੈ। 52 ਅੱਖਰ ਲੋਕ ਤ੍ਰੈ ਸਭ ਕਿਛ ਇਨ ਹੀ ਮਾਹੇ, ਇਹ ਅੱਖਰ ਖਿਰ ਜਾਏਂਗੇ ਓਏ ਅੱਖਰ ਇਨ ਮੈਂ ਨਾਹੇ। ਜਹਾਂ ਬੋਲ ਤੈ ਅੱਖਰ ਆਵਾ, ਜੈ ਅਬੋਲ ਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਰੁਣ ਚੁਣੋ ਸ਼ਬਦ ਅਨਾਹਦ, ਨਿਤ ਉਠ ਗਾਈਐ ਸੰਤਨ ਕੈ, ਤਿਨ ਕਰਤੈ ਇੱਕ ਚਲਤ ਉਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ। ਵਾਹਿਗੁਰੂ ਗੁਰ ਸ਼ਬਦ ਲੈ, ਪਿਰਮ ਪਿਆਲਾ ਚੁੱਪ ਚ ਬੋਲਾ, ਅਨਹਦ ਸ਼ਬਦ ਅਵੇਸ ਅਕੜ ਕੜਾਇਆ। ਉੱਪਰਲੀ ਵਿਚਾਰ ਤੋਂ ਇਹ ਸਿੱਧ ਹੋਇਆ ਕਿ ਪਹਿਲਾ ਸ਼ਬਦ ਦ੍ਰਿਸ਼ਟਮਾਨ ਮਾਇਕੀ ਦੁਨੀਆ ਵਿੱਚ ਅੱਖਰੀ ਰੂਪ ਅਤੇ ਬੋਲੀ ਵਿੱਚ ਪ੍ਰਗਟ ਹੈ। ਅੱਖਰੀ ਨਾਮ ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ। ਹਾਂਜੀ, ਸ਼ਬਦ ਦ੍ਰਿਸ਼ਟਮਾਨ ਮਾਇਕੀ ਦੁਨੀਆ ਵਿੱਚ ਅੱਖਰੀ ਰੂਪ ਅਤੇ ਬੋਲੀ ਵਿੱਚ ਪ੍ਰਗਟ ਹੈ। ਫਿਰ ਸ਼ਬਦ ਨਿਰਾਪੁਰਾ ਅੱਖਰੀ ਰੂਪ ਨਹੀਂ ਹੈ। ਫਿਰ ਅਦ੍ਰਿਸ਼ਟ ਆਤਮਿਕ ਮੰਡਲ ਵਿੱਚ ਸ਼ਬਦ ਸੂਖਮ ਅਤੇ ਅਗੋਚਰ ਹੈ ਜੋ ਸਾਡੇ ਮਨ ਬੁੱਧੀ ਦੀ ਪਕੜ ਤੋਂ ਪਰੇ ਹੈ। ਫਿਰ ਇਹ ਇਲਾਹੀ ਸ਼ਬਦ ਸਿਰਫ ਅਨੁਭਵ ਦੁਆਰਾ ਸਮਝਿਆ ਬੁੱਝਿਆ ਸੀਜਿਆ ਚੀਨਿਆ ਪਹਿਚਾਣਿਆ ਵਿਚਾਰਿਆ ਕਮਾਇਆ ਪੁੰਚਿਆ ਵਸਾਇਆ ਅਤੇ ਧਿਆਇਆ ਜਾ ਸਕਦਾ ਹੈ। ਹੋਰ ਕੀ ਸਮਝ ਆਈ ਕਿ ਇਹ ਸੂਖਮ ਸ਼ਬਦ ਹੀ ਇਲਾਹੀ ਹੋਂਦ ਦਾ ਪ੍ਰਗਟਾਵਾ ਹੈ। ਹਾਂਜੀ, ਇਹ ਸੂਖਮ ਸ਼ਬਦ ਹੀ ਇਲਾਹੀ ਹੋਂਦ ਦਾ ਪ੍ਰਗਟਾਵਾ ਹੈ, ਪ੍ਰਤੀਕ ਹੈ, ਪ੍ਰਕਾਸ਼ ਹੈ, ਸਬੂਤ ਹੈ, ਨਿਸ਼ਾਨ ਹੈ। ਸ਼ਬਦ ਅਤੇ ਨਾਮ ਆਤਮਿਕ ਪ੍ਰਕਾਸ਼ ਦੇ ਦੋ ਪੱਖ ਹਨ। ਸ਼ਬਦ ਇਲਾਹੀ ਹੋਂਦ ਦਾ ਪ੍ਰਕਾਸ਼ ਅਤੇ ਪ੍ਰਤੀਕ ਹੈ ਅਤੇ ਨਾਮ ਇਸ ਪ੍ਰਕਾਸ਼ ਦੀ ਪ੍ਰਵਿਰਤੀ ਹੈ। ਹਾਂਜੀ, ਕੀ ਸਮਝ ਆਇਆ ਕਿ ਸ਼ਬਦ ਅਤੇ ਨਾਮ ਆਤਮਿਕ ਪ੍ਰਕਾਸ਼ ਦੇ ਦੋ ਪੱਖ ਹਨ। ਸ਼ਬਦ ਇਸ ਇਲਾਹੀ ਹੋਣ ਦਾ ਪ੍ਰਕਾਸ਼ ਅਤੇ ਪ੍ਰਤੀਕ ਹੈ ਅਤੇ ਨਾਮ ਇਸ ਪ੍ਰਕਾਸ਼ ਦੀ ਪ੍ਰਵਿਰਤੀ ਹੈ, ਡਾਇਨਮਿਕ ਐਕਟੀਵੇਸ਼ਨ ਹੈ। ਸ਼ਬਦ ਅਤੇ ਨਾਮ ਦੋਨੋਂ ਹੀ ਇੱਕੇ ਆਤਮਿਕ ਪ੍ਰਕਾਸ਼ ਦੇ ਪ੍ਰਤੀਕ ਅਤੇ ਪ੍ਰਗਟਾਵੇ ਹਨ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਗੁਰ ਕੈ ਸ਼ਬਦ ਹਰ ਨਾਮ ਵਖਾਣੈ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਂਦਾ। ਪਿੱਛੇ ਜ਼ਿਕਰ ਆ ਚੁੱਕਾ ਹੈ ਕਿ ਤਤ ਸ਼ਬਦ ਆਪਣੇ ਸੋਮੇ ਨਿਰੰਕਾਰ ਵਾਂਗੂ ਅਤ ਸੂਖਮ ਅਤੇ ਅਰੂਪ ਹੈ। ਸੁਰਤ ਵੀ ਤਤ ਸ਼ਬਦ ਦੀ ਨਿਆਈ ਸੂਖਮ ਅਤੇ ਅਰੂਪ ਹੈ। ਹਾਂਜੀ, ਸੁਰਤ ਇਹ ਵੀ ਸੁਰਤ ਜਦੋਂ ਅਸੀਂ ਆਪਣੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇੱਕ ਨੁਕਤੇ ਤੇ ਜੋੜਦੇ ਹਾਂ ਤਾਂ ਉਸਨੂੰ ਸੁਰਤ ਕਿਹਾ ਜਾਂਦਾ ਹੈ। ਸੁਰਤ ਵੀ ਤਤ ਸ਼ਬਦ ਦੀ ਨਿਆਈ, ਕਿਉਂਕਿ ਤਤ ਸ਼ਬਦ ਆਪਣੇ ਸੋਮੇ ਨਿਰੰਕਾਰ ਵਾਂਗੂ ਅਤ ਸੂਖਮ ਅਤੇ ਅਰੂਪ ਹੈ, ਅਤੇ ਸੁਰਤ ਵੀ ਤਤ ਸ਼ਬਦ ਦੀ ਨਿਆਈ ਸੂਖਮ ਅਤੇ ਅਰੂਪ ਹੈ। ਸੂਖਮ ਵਸਤੂ ਸੂਖਮ ਜ਼ਰੀਏ ਦੁਆਰਾ ਹੀ ਪਕੜੀ ਜਾਂ ਬੁੱਝੀ ਜਾ ਸਕਦੀ ਹੈ। ਇਸ ਲਈ ਸੂਖਮ ਸੁਰਤ ਹੀ ਤਤ ਸ਼ਬਦ ਨੂੰ ਅਨੁਭਵ ਕਰ ਸਕਦੀ ਹੈ, ਕਿਉਂਕਿ ਸੂਖਮ ਸੁਰਤ ਵਿੱਚ ਹੀ ਸਮਰੱਥਾ ਹੈ ਕਿ ਇਹ ਰੱਬੀ ਭੈ, ਰੱਬੀ ਬਿਸਮਾਦ, ਦੈਵੀ ਪ੍ਰੇਮ, ਅਨਹਦ ਨਾਦ, ਨਾਮ ਧੁਨ ਨੂੰ ਅਨੁਭਵ ਦੁਆਰਾ ਮਾਣਦਿਆਂ ਹੋਇਆਂ ਤ੍ਰੈ ਗੁਣੀ ਮਾਇਆ ਦੇ ਦੇਸ਼, ਕਾਲ, ਸਿਆਣਪ, ਵਿਕਾਰ ਦੀਆਂ ਹੱਦਾਂ ਪਾਰ ਕਰਕੇ ਤਤ ਸ਼ਬਦ ਵਿੱਚ ਸਮਾ ਸਕਦੀ ਹੈ। ਇਹ ਸੂਖਮ ਸੁਰਤ ਦੀ ਦਾਤ 84 ਲੱਖ ਜੂਨਾਂ ਵਿੱਚ ਸਿਰਫ ਮਨੁੱਖ ਨੂੰ ਹੀ ਪ੍ਰਦਾਨ ਹੋਈ ਹੈ। ਹੱਥ ਪੈਰ ਦੇ ਦਾਤ ਕਰ, ਸ਼ਬਦ ਸੁਰਤ ਸ਼ੁਭ ਦ੍ਰਿਸ਼ਟ ਦੁਆਰੇ। ਇੱਥੇ ਇਹ ਗੱਲ ਸਮਝਣ ਯੋਗ ਹੈ ਕਿ ਇਹ ਤਤ ਸ਼ਬਦ ਸਾਡੇ ਮਾਇਆ ਵਿੱਚ ਗਲਤਾਨ ਹੋਏ ਮਨੂਰ ਮਨ, ਹਾਂਜੀ ਬਹੁਤ ਮੈਲੇ ਮਲੀਨ ਮਨ ਚਿੱਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਵਿਚਾਰ ਤੋਂ ਸਪਸ਼ਟ ਹੈ ਕਿ ਤਤ ਸ਼ਬਦ ਗੁਰੂ ਹੈ ਅਤੇ ਸੁਰਤ ਚੇਲਾ ਹੈ। ਜਿਸ ਤਰ੍ਹਾਂ ਸ਼ਬਦ ਸੰਸਾਰ ਅਤੇ ਨਿਰੰਕਾਰ ਵਿਚਕਾਰ ਇੱਕ ਪੁਲ ਹੈ, ਇਸੇ ਤਰ੍ਹਾਂ ਸੁਰਤ ਵੀ ਸੂਖਮ ਤਤ ਸ਼ਬਦ ਅਤੇ ਸਥੂਲ ਅੱਖਰੀ ਸ਼ਬਦ ਵਿਚਕਾਰ ਅਨੁਵਾਦਕ ਜਾਂ ਉਲੱਥਾਕਾਰ ਅਤੇ ਟਰਾਂਸਲੇਟਰ ਹੈ। ਜਿਸ ਤਰ੍ਹਾਂ ਸ਼ਬਦ ਸੰਸਾਰ ਅਤੇ ਨਿਰੰਕਾਰ ਦੇ ਵਿਚਕਾਰ ਇੱਕ ਪੁਲ ਬ੍ਰਿਜ ਹੈ, ਇਸੇ ਤਰ੍ਹਾਂ ਸੁਰਤ ਵੀ ਸੂਖਮ ਤਤ ਸ਼ਬਦ ਅਤੇ ਸਥੂਲ ਅੱਖਰੀ ਸ਼ਬਦ ਉਸਦੇ ਵਿਚਕਾਰ ਟਰਾਂਸਲੇਟਰ ਹੈ। ਦੂਜੇ ਲਫ਼ਜ਼ਾਂ ਵਿੱਚ ਸੁਰਤ ਅੰਤਰਾਤਮੇ ਸੂਖਮ ਦੈਵੀ ਅਨੁਭਵਾਂ ਨੂੰ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ, ਅਤੇ ਅੱਖਰਾਂ ਵਿੱਚ ਦਰਸਾਏ ਹੋਏ ਸੂਖਮ ਦੈਵੀ ਗੁਣਾਂ ਨੂੰ ਅੰਤਰਾਤਮੇ ਅਨੁਭਵ ਕਰਕੇ ਆਤਮਿਕ ਰਸ ਮਾਣ ਸਕਦੀ ਹੈ। ਹਾਂਜੀ, ਸੁਰਤ ਅੰਤਰਾਤਮੇ ਸੂਖਮ ਦੈਵੀ ਅਨੁਭਵਾਂ ਨੂੰ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ, ਅਤੇ ਅੱਖਰਾਂ ਵਿੱਚ ਦਰਸਾਏ ਹੋਏ ਸੂਖਮ ਦੈਵੀ ਗੁਣਾਂ ਨੂੰ ਅੰਤਰਾਤਮੇ ਅਨੁਭਵ ਕਰਕੇ ਆਤਮਿਕ ਰਸ ਮਾਣ ਸਕਦੀ ਹੈ। ਸੁਰਤ ਹੀ ਨਿਰੰਕਾਰ ਅਤੇ ਸੰਸਾਰ ਦੇ ਵਿਚਕਾਰ ਤਤ ਸ਼ਬਦ ਰੂਪੀ ਪੁਲ ਬ੍ਰਿਜ ਨੂੰ ਅਨੁਭਵ ਕਰਕੇ ਜੀਵ ਨੂੰ ਮਾਇਕੀ ਭਵ ਸਾਗਰ ਤੋਂ ਪਾਰ ਕਰ ਸਕਦੀ ਹੈ। ਇਹ ਸੂਖਮ ਖੇਡ ਹੇਠ ਲਿਖੇ ਪ੍ਰਮਾਣਾਂ ਤੋਂ ਹੋਰ ਵੀ ਸਪਸ਼ਟ ਹੋ ਜਾਂਦੀ ਹੈ। ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ, ਰੋਹਲਾ ਟੁੰਡਾ ਅੰਧੁਲਾ ਕਿਉਂ ਗੱਲ ਲੱਗੈ ਤਾਏ, ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਏ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਭਰ ਡਾਰੀ, ਸ਼ਬਦ ਸੁਰਤ ਅਸਗਾਹ ਅਕੜ ਕੜਾਇਆ। ਪਰ ਇਸ ਅੰਤਰਮੁਖੀ ਸੂਖਮ ਖੇਡ ਨੂੰ ਕੇਵਲ ਸਾਧ ਸੰਗਤ ਅਤੇ ਗੁਰਪ੍ਰਸਾਦ ਦੁਆਰਾ ਹੀ ਬੁੱਝਿਆ ਜਾਂ ਜਾਣਿਆ ਜਾ ਸਕਦਾ ਹੈ। ਇਸ ਨੁਕਤੇ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਖੋਲ ਕੇ ਦਰਸਾਇਆ ਹੈ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੈ। ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਵਸੰਦਾ, साध संगत गुर शब्द प्यारा, साध संगत गुर शब्द विलोवे, शब्द सुरत लिव सावधान, गुरमुख पंथ चले पग तारे। इथे एक गल दसनी अत जरूरी है कि शब्द सुरत दा मेल होण नाल जीव दी जमीर दी आवाज, आत्मा दी आवाज नालो नाल बलवान अते ज्ञानवान हुंदी जांदी है। ये आवाज जग्यासु अंदर लगातार अनेकां दैवी प्रेरनावां अते भावनावां पैदा करदी अते नीवें पास्यों तत छिन रोकदी, इकदम रोकदी है। जमीर दी अंदरली दैवी आवाज जग्यासु दी सुरत, मत, मन, बुद्धि, आचरण दी काढ़त लई अत्यंत सहाई हुंदी है। तिथे कड़िये सुरत मत मन बुद्ध, तिथे कड़िये सुरां सिद्धां की सुध। इस विचार तो सुते सिद्ध स्पष्ट हो जांदा है कि जमीर या आत्मा दी आवाज दा शब्द सुर दे मेल नाल गहरा संबंध है अते एक दूजे विच ओत पोत हन। ए जमीर दी आवाज भी सुरत द्वारा अंतरात्मे ही सुनाई दे सकती है। हाँ जी, ये जमीर दी आवाज भी सुरत द्वारा अंतरात्मे ही सुनाई दे सकती है। शब्द सुरत दे मेल नाल इलाही मंडल दे सारे आत्मिक गुण जीव दे मन, तन, चित, बुद्धि विच परविरत हो जाते हैं अते जीव वडभागा अते गुरमुख बन जाता है। हाँ जी, शब्द सुरत दे मेल नाल इलाही मंडल दे सारे आत्मिक गुण जीव दे मन, तन, चित, बुद्धि विच परविरत हो जाते हैं अते जीव वडभागा अते गुरमुख बन जाता है। वाहिगुरू जी का खालसा, वाहिगुरू जी की फतेह। गुरबाणी विचार नंबर 58, शब्द भाग पहला। वाहिगुरू जी का खालसा, वाहिगुरू जी की फतेह।